ਔਰ ਰਾਣੀ ਉੱਠੀ। ਆਵਾਜ਼ ਦੀ ਸੇਧ ਪਰ ਤੁਰੀ। ਵਾੜੀ ਦੇ ਦੂਜੇ ਸਿਰੇ ਇੱਕ ਬਿਰਧ ਮਾਈ ਨਿਮਗਨ ਬੈਠੀ ਗਾਉ ਰਹੀ ਸੀ। ਰਾਣੀ ਨੇ ਪਛਾਣਿਆ ਤੇ ਭੁੱਬ ਮਾਰ ਕੇ ਉਹਦੇ ਚਰਨਾਂ ਵਿੱਚ ਢਹਿ ਪਈ। ਪੈਰਾਂ ਚ ਇੰਝ ਡਿੱਗੀ ਜਿਵੇਂ ਮਿੱਟੀ ਦੀ ਢੇਰੀ ਹੋਵੇ। ਹੇ ਸਿਦਕ ਰਾਓ ਦੀ ਹਰਾਵਲ ਪਿਆਰੀ, ਮੇਰੇ ਉੱਜੜ ਦੇ ਖਲਵਾੜੇ ਨੂੰ ਰੱਖ ਲੈ। ਮੇਰੇ ਕੰਨਾਂ ਵਿੱਚ ਪੁੱਠੀਆਂ ਗੱਲਾਂ ਕਹਿ ਕਹਿ ਕੇ ਮੇਰੇ ਨਿਰਮਲ ਹਿਰਦੇ ਗਗਨਾਂ ਵਿੱਚ ਪਤਾ ਨਹੀਂ ਸ਼ੰਕੇ ਦੇ ਕਿਤਨੇ ਘਟਾਂ ਬੱਦਲ ਚੜਾ ਦਿੱਤੇ ਨੇ, ਗੜਕ ਰਹਿ ਨੇ। ਇਹ ਵੇਲੇ ਸਿਰ ਆ ਗਈ ਆਕਾਸ਼ ਦੀ ਦੇਵਾ ਰਾਣੀ, ਮੇਰੇ ਤੇ ਮਿਹਰ ਕਰ, ਕਿਰਪਾ ਕਰ, ਮੈਨੂੰ ਰੱਖ ਲੈ, ਆਪਣੀ ਗੋਦ ਵਿੱਚ ਸਮਾ ਲੈ ਮੈਨੂੰ। ਅਰਧ ਸੁੱਧ ਵਿੱਚ ਹੈ ਬਿਰਧ ਮਾਈ ਨੇ ਅੱਖਾਂ ਖੋਲ ਕੇ ਸਿਰ ਚੁੱਕ ਕੇ ਛਾਤੀ ਨਾਲ ਲਾਇਆ, ਕੰਡ ਤੇ ਹੱਥ ਫੇਰਿਆ। ਹੱਥ ਕੀ ਸੀ? ਜਾਦੂ ਸੀ। ਇਕਦਮ ਰਾਣੀ ਦਾ ਦਿਲ ਸੰਸੇ ਤੇ ਵਹਿਮ ਵਿੱਚੋਂ ਨਿਕਲਿਆ ਔਰ ਸਿਦਕ ਦੀ ਹੀਰਾ ਕਣੀ ਨੇ ਲਿਸ਼ਕਾਰਾ ਮਾਰਿਆ। ਸੁਰਤ ਦੇ ਮੰਡਲ ਵਿੱਚ ਚਾਨਣਾ ਹੋ ਗਿਆ, ਠੰਡ ਪੈ ਗਈ, ਰਸ ਆ ਗਿਆ। ਰਾਣੀ ਦਾ ਸਾਰਾ ਸਰੀਰ ਸੁਖ ਰੂਪ ਹੋ ਗਿਆ, ਲੂਆਂ ਥਾਣੀ ਸੁਖ ਦੀ ਝਰਨਾਹਟ ਛਿੜ ਨਿਕਲੀ ਔਰ ਇਸੇ ਅਵਸਥਾ ਵਿੱਚ ਮਗਨ ਹੋ ਗਈ। ਪਿਆਰੀ ਗਲਵੱਕੜੀ ਵਿੱਚ ਮਸਤ ਹੈ ਪਰ ਮਸਤੀ ਵਿੱਚ ਨਿੱਘੀ ਜੀ ਠੰਡ ਹੈ। ਬੜੀ ਕਮਾਲ ਦੀ ਗੱਲ, ਠੰਡ ਵੀ ਹੈ ਪਰ ਨਿੱਘੀ ਹੈ, ਚੁੱਭ ਵੀ ਨਹੀਂ ਹੈ। ਸੁਖ ਤੇ ਰਸ ਭਿੰਨੀ ਮਿਠਾਸ ਵਿੱਚ ਗਰਕ ਹੋ ਗਈ। ਅੰਗ ਨਹੀਂ ਹਿਲਦੇ, ਅਡੋਲ ਪਏ ਹੈ ਇਸ ਰਸਦਾਤੀ ਗੋਦ ਵਿੱਚ, ਰਸ ਲੀਨ ਹੋ ਰਹੀ ਹੈ। ਇਸ ਰੰਗ ਵਿੱਚ ਸਮਾਂ ਲੰਘ ਗਿਆ, ਤਾਰੇ ਲਿਸ਼ਕ ਪਏ, ਚੰਦ ਚੜਾਇਆ, ਮਿੱਠੀ ਮਿੱਠੀ ਚਾਂਦਨੀ ਦੀ ਚਾਦਰ ਵਿਛ ਗਈ, ਅੱਖਾਂ ਨੂੰ ਬੜੀ ਨਰੋਈ ਲੱਗਦੀ ਹੈ। ਭਾਵੇਂ ਠੰਡ ਹੈ ਔਰ ਕਰੜੀ ਠੰਡ ਹੈ ਪਰ ਸ਼ਰਦ ਚਾਂਦਨੀ ਦਾ ਰਸ ਬਲਦੀ ਭਾਅ ਵਿੱਚੋਂ ਠਰੇ ਦਿਲ ਨੂੰ ਹੋਰ ਠੰਡ ਪਾ ਰਿਹਾ। ਸਰੀਰ ਚੰਦ ਦੀ ਸ਼ਰਦ ਚਾਂਦਨੀ ਵਿੱਚ ਸੁਖੀ ਹੈ, ਮਨ ਅੰਦਰ ਚੜੇ ਪ੍ਰੇਮ ਭਰੇ ਸਿਦਕ ਦੇ ਚੰਦ ਦੀ ਸੀਤਲ ਚਾਂਦਨੀ ਵਿੱਚ ਸੁਖੀ ਹੈ। ਬਿਰਧ ਮਾਈ ਨੇ ਹੁਣ ਠੰਡ ਵਧੇਰੇ ਦੇਖ ਕੇ ਰਾਣੀ ਨੂੰ ਉਠਾਇਆ, ਉੱਠੀ ਪਰ ਅੱਖਾਂ ਬੰਦ ਹਨ। ਚਿਹਰੇ ਪਰ ਇੱਕ ਲਾਲੀ ਹੈ ਜੋ ਤੱਕਣ ਵਾਲੇ ਨੂੰ ਪਵਿੱਤਰਤਾ ਤੇ ਸੀਤਲਤਾ ਬਖਸ਼ਦੀ ਹੈ। ਇੱਕ ਮਸੀ ਹੈ ਜੋ ਦੱਸਦੀ ਹੈ ਕਿ ਰਾਣੀ ਕਿਸੇ ਅਕਹਿ ਸੁੱਖ ਵਿੱਚ ਗਰਕ ਹੈ। ਬਿਰਧ ਮਾਈ ਤੁਰੀ ਪਰ ਰਾਣੀ ਦਾ ਸਿਰ ਮਾਈ ਦੀ ਛਾਤੀ ਦੇ ਆਸਰੇ ਪਿਆ। ਮਾਈ ਸਮਝ ਰਹੀ ਹੈ, ਇਸ ਕਰਕੇ ਆਪਣੀ ਗਲਵੱਕੜੀ ਵਿੱਚ ਲਈ, ਸਿਰ ਛਾਤੀ ਨਾਲ ਲਾਈ, ਥੋੜਾ ਆਸਰਾ ਦਿੰਦੀ ਬਾਗ ਦੇ ਵਿੱਚ ਦੀ ਲਈ ਮਹਿਲ ਅੰਦਰ ਪਿਛਲੇ ਰਸਤਿਆਂ ਪਹੁੰਚ ਗਈ ਔਰ ਅੰਤਰਪੁਰ ਦੇ ਕਮਰੇ ਵਿੱਚ ਜਾ ਵੜੀ। ਸ਼ਮਾਦਾਨ ਵਿੱਚ ਮੋਮਬੱਤੀਆਂ ਲੱਟ ਲੱਟ ਬਲ ਰਹੀਆਂ ਹਨ, ਦੋ ਟਹਿਲਣਾ ਰਸਤਾ ਤੱਕ ਰਹੀਆਂ ਸਨ। ਜਦੋਂ ਜਾ ਕੇ ਮਾਈ ਨੇ ਰਾਣੀ ਨੂੰ ਮਸਨਤ ਤੇ ਬਿਠਾਇਆ ਤੇ ਤਕੀਏ ਦੀ ਟੇਕ ਦਿੱਤੀ ਤਾਂ ਮਗਨ ਪਈ ਰਾਣੀ, ਉਸੇ ਮਗਨਤਾ ਵਿੱਚ ਹੀ ਪਈ ਰਹੀ। ਮਾਈ ਨੇ ਹੁਣ ਗੋਲੀ ਦੇ ਹੱਥ ਟਿੱਕਾ ਜੀ ਨੂੰ ਸਦਵਾ ਘੱਲਿਆ ਜੋ ਸਾਂਝ ਦੇ ਅੱਤ ਉਦਾਸ ਸਨ ਪਰ ਬਾਰ ਬਾਰ ਪਿਆਰੀ ਮਾਤਾ ਜੀ ਨੂੰ ਬਾਗ ਵਿੱਚ ਰੋਂਦੀ ਬੈਠੀ ਤੱਕ ਕੇ ਚੁੱਪ ਚਾਪ ਮੁੜ ਆਉਂਦੇ ਸਨ ਕਿ ਬੁਲਾਇਆ ਮਤਾ ਮਾਤਾ ਜੀ ਨੂੰ ਖੇਦ ਪਹੁੰਚੇ। ਗੁਲਾਬ ਵਰਗੇ ਸੋਹਣੇ ਖਿੜਵੇ ਪਰ ਸਹਿਮੇ ਹੋਏ ਚਿਹਰੇ ਨੇ ਜਦ ਮਾਤਾ ਨੂੰ ਨੈਣ ਮੁੰਦੇ ਡਿੱਠਾ ਤਾਂ ਕੁਛ ਘਬਰਾਇਆ। ਮਾਈ ਜੀ ਵੱਲ ਤੱਕਿਆ, ਉਸ ਸੁਖਦਾਤੀ ਸਿਆਣੀ ਨੇ ਪਿਆਰ ਦੇ ਕੇ ਕਿਹਾ, ਲਾਲ ਜੀ ਫਿਕਰ ਨਾ ਕਰੋ, ਮਾਤਾ ਜੀ ਰਾਜੀ ਹਨ, ਘੜਿਆਲੀ ਆਪਣੇ ਕੰਮ ਤੇ ਸੁਰਜੀਤ ਰਹਿੰਦੇ ਹਨ, ਸੁਚੇਤ ਵੀ ਰਹਿੰਦੇ ਹਨ, ਘੜੀਆਂ ਵਜਾਈ ਗਏ ਤੇ ਰਾਤ ਨੂੰ ਘਟਾਈ ਗਏ, ਜਦੋਂ ਅੱਧੀ ਰਾਤ ਲੰਘ ਗਈ ਤਦੋਂ ਰਾਣੀ ਨੇ ਅੱਖ ਖੋਲੀ, ਇੱਕ ਠੰਡਾ ਸਾਹ ਲਿਆ ਔਰ ਆਖਿਆ, ਕਮਲ ਨੈਣ ਅੰਜਨ ਸਿਆਮ ਚੰਦਰ ਬਦਨ ਚਿਤ ਚਾਰ ਮੂਸਨ ਮਗਨ ਮਰਮ ਸਿਉ ਖੰਡ ਖੰਡ ਕਰ ਹਾਰ। ਅਗੰਮੀ ਆਵਾਜ਼ ਵਿਚ ਇਹ ਸੁਣ ਕੇ ਮਾਈ ਬੋਲੀ, ਪਿਤ ਕਾ ਚਿਤ ਅਨੂਪ ਮਰਮ ਨਾ ਜਾਣੀ ਹੈ, ਗਾਹਕ ਗੁਣੀ ਅਪਾਰ ਸੋ ਤੱਤ ਪਛਾਣੀ ਹੈ, ਚਿਤ ਹੈ ਚਿਤ ਸਮਾਏ ਤਾਂ ਹੋਵੇ ਰੰਗ ਕਣਾ, ਹਰ ਹਾਂ ਚੰਚਲ ਚੋਰੇ ਮਾਰ ਤਾਂ ਪਾਵੇ ਸੱਚ ਧਨਾ। ਇਹ ਸੁਣ ਕੇ ਰਾਣੀ ਨੇ ਸਿਰ ਨਵਾਇਆ ਤੇ ਆਪਣੇ ਆਪ ਨੂੰ ਤਕੀਏ ਪਰ ਦੇਖ ਕੇ ਸੁਚੇਤ ਹੋਈ, ਉੱਠੀ, ਹੇਠਾਂ ਅਦਬ ਨਾਲ ਹੋ ਬੈਠੀ। ਫਿਰ ਲਾਲ ਜੀ ਦਾ ਨਿੰਮੋ ਝਾਨ ਚਿਹਰਾ ਤੱਕ ਕੇ ਕੋਲ ਸੱਦਿਆ, ਗਲ ਲਾ ਕੇ ਪਿਆਰ ਦਿੱਤਾ ਔਰ ਆਖਿਆ, ਹੇ ਤਾਤ, ਮਾਤਾ ਅੱਜ ਮਰ ਚੱਲੀ ਸੀ ਪਰ ਇਸ ਜੀਵਨ ਆਧਾਰ ਮਾਈ ਨੇ ਪਰਿਵਾਰੋਂ ਮੋੜ ਲਿਆਂਦੀ ਹੈ। ਇਹ ਸੁਣ ਕੇ ਲਾਲ ਜੀ ਦੀਆਂ ਅੱਖਾਂ ਵਿਚ ਅੰਜੂ ਆ ਗਏ ਪਰ ਬੋਲ ਕੁਛ ਨਹੀਂ ਸਕੇ ਤੇ ਸਿਰ ਮਾਂ ਦੀ ਛਾਤੀ ਤੇ ਸੁੱਟ ਕੇ ਕੁਛ ਚੁੱਪ ਤੇ ਮਗਨ ਜਿਹੇ ਹੋ ਗਏ। ਥੋੜੀ ਦੇਰ ਇਸ ਤਰ੍ਹਾਂ ਲੰਘ ਜਾਣੇ ਪਰ ਬਿਰਧ ਮਾਈ ਨੇ ਪਿਆਰ ਦੇ ਕੇ ਆਖਿਆ ਸੀ, ਰਾਤ ਬਹੁਤ ਹੋ ਗਈ ਹੈ, ਹੁਣ ਆਰਾਮ ਕਰੋ। ਰਾਣੀ, ਜੰਮਣ ਵਾਲੀ ਮਾਂ ਨੇ ਅਸਗਾਹ ਸੰਸਾਰ ਵਿਚ ਬਿਨ ਚੱਪੇ ਬਿਨ ਦੀਵੇ ਛੱਡ ਦਿੱਤਾ ਸੀ ਪਰ ਹੇ ਸਿੱਖਿਆ ਦੇਣ ਵਾਲੀ ਮਾਂ, ਤੂੰ ਉਸ ਅਸਗਾਹ ਸਮੁੰਦਰ ਵਿਚੋਂ ਉਤਾਰ ਲਿਆ ਹੈ। ਅੰਮਾ, ਅੱਜ ਮੈਂ ਮਰਨ ਚੱਲੀ ਸਾਂ, ਮੈਂ ਰੋਈ, ਜਾਣਦੀ ਹਾਂ ਰੋਣਾ ਕਮਜ਼ੋਰੀ ਹੁੰਦਾ ਪਰ ਸਿਦਕ ਲਈ ਰੋਣਾ ਮਨ ਦੀਆਂ ਮੈਣਾਂ ਧੋਂਦਾ ਹੈ। ਕਿਉਂ ਮਾਂ, ਠੀਕ ਹੈ ਨਾ, ਵੈਰਾਗ ਮੈਲ ਨੂੰ ਹਰਨ ਕਰਕੇ ਚਿੱਤ ਨੂੰ ਸਾਫ ਕਰਦਾ, ਇੰਜ ਰੋਣਾ ਦਾਰੂ ਹੋਇਆ ਨਾ। ਮਾਂ ਬੋਲੀ, ਜਿਸ ਦੇ ਅੰਦਰ ਵਾਹਿਗੁਰੂ ਦੀ ਪ੍ਰੀਤ ਇੱਕ ਵਾਰੀ ਸਵਾਦ ਵਾਲਾ ਫੇਰਾ ਪਾ ਜਾਂਦੀ ਹੈ ਨਾ ਮੇਰੀ ਪੁੱਤਰੀ, ਉਹ ਬਚਾਉਣ ਵਾਲਿਆਂ ਦੇ ਸ਼ੁਮਾਰ ਵਿਚ ਆ ਜਾਂਦੀ ਹੈ ਪਰ ਡੋਲਣ ਤੇ ਰੱਖ ਹੋ ਪ੍ਰਭੂ ਨਾਨਕ ਦੇ ਕਰ ਹਾਥ, ਉਹ ਡਾਢਾ ਹੱਥ ਦੀ ਕੀ ਰੱਖ ਲੈਂਦਾ। ਰਾਣੀ ਬੋਲੀ, ਮੈਂ ਤੇ ਡੋਲੀ ਭੁੱਲੀ ਵੀ ਪਰ ਮੇਰੇ ਕੀ ਵਾਸੇ, ਮੇਰੇ ਸਿਦਕ ਦੀ ਸੁੰਦਕ ਕਿਸੇ ਤਰ੍ਹਾਂ ਨਿਕਲ ਗਈ ਤੇ ਸੰਦਕਾਂ ਤੱਕ ਜਾ ਪਹੁੰਚੇ। ਕੁਛ ਦਿਨਾਂ ਤੋਂ ਪਹਾੜੀ ਰਾਜਿਆਂ ਵੱਲੋਂ ਡਰ ਤੇ ਦਾਬੇ ਆ ਰਹੇ ਹਨ ਕਿ ਤੂੰ ਕਲਗੀਆਂ ਵਾਲੇ ਸਤਿਗੁਰ ਦੀ ਟੇਕ ਲਈ ਤਾਂ ਅਸੀਂ ਰਿਆਸਤ ਖੋ ਲਵਾਂਗੇ। ਅੱਜ ਦੀਵਾਨ ਨੇ ਵੀ ਆ ਕੇ ਸਤਿਗੁਰ ਜੀ ਦੀ ਬਾਬਤ ਉਹੀ ਓ ਸੰਸੀ ਭਰੇ ਵਾਕ ਕਹੇ ਕਿ ਜਿਨ੍ਹਾਂ ਨਾਲ ਮੇਰਾ ਸਿਦਕ ਟੁੱਟ ਜਾਵੇ ਔਰ ਜਗਤ ਨੂੰ ਪਾਵਨ ਕਰਨ ਲਈ ਆਏ ਦੁੱਖ ਹਰਤਾ ਜੀ ਦੀ ਸ਼ਾਨ ਵਿਚ ਮੇਰੀ ਜੀਵ ਸੜੇ, ਉਹ ਵਾਕ ਕਹੇ ਜਿਨ੍ਹਾਂ ਨਾਲ ਉਹ ਦਾਤਾ ਜੀ ਮੈਨੂੰ ਮਾੜੇ ਲੱਗਣ। ਪਰ ਮਾਂ, ਮੈਂ ਕੀ ਦੱਸਾਂ, ਜਦ ਮੈਂ ਸੁਣ ਰਹੀ ਸੀ ਮੇਰੇ ਕੰਨ ਕਿਉਂ ਨਾ ਸੜ ਗਏ। ਮਾਤਾ, ਗੋਲੀਆਂ ਬਾਂਦੀਆਂ ਸਖੀਆਂ ਅੱਜ ਸਭ ਮੈਨੂੰ ਨਿੰਦਿਆ ਦਾ ਭਾਰ ਚੁਕਾਉਂਦੀਆਂ ਰਹੀਆਂ, ਮੇਰੇ ਪਾਸ ਕਟਾਰ ਸੀ, ਮੈਂ ਨਿੰਦਿਆ ਦੇ ਤੀਰਾਂ ਨਾਲ ਛਰਣੀ ਹੋ ਗਈ। ਕਾਇਰ ਕੋਲੋਂ ਇਹ ਨਾ ਹੋਵਾਈ ਜੋ ਪੇਟ ਕਟਾਰ ਖੋਲਦੀ ਤੇ ਕੰਨਾਂ ਨੂੰ ਪਵਿੱਤਰ ਲੈ ਕੇ ਟੁਰ ਜਾਂਦੀ। ਔਗਣ ਹਾਰੀਆਂ ਨਾ ਕੋਈ ਗੁਣ ਨਹੀਂ ਹੈ, ਨਿੱਕੀ ਜੀ ਸਰਦਾਰੜੀ ਇਹੀ ਹੈ ਨਾ ਮੇਰੇ ਪਾਸ, ਫਿਰ ਰਾਜ ਮਦ ਕਿੱਡਾ ਵੱਡਾ ਹੈ, ਮੈਂ ਕਿਸ ਗੱਲ ਜੋਗੀ ਨਹੀਂ ਪਰ ਤੇਰੀ ਮੇਹਰ ਨੇ ਇੱਕ ਜਿਉਂਦਾ ਕਿਣਕਾ ਮੇਰੇ ਅੰਦਰ ਵਸਾਇਆ। ਉਹ ਹੀਰਾ ਕਣੀ ਵਾਂਗ ਚਮਕਦਾ ਕਿਣਕਾ ਅੱਜ ਵੈਰੀਆਂ ਨੇ ਹਨੇਰੇ ਕੱਤ ਦਿੱਤਾ, ਉਸ ਦੇ ਨਾ ਲੱਭਣ ਦੀ ਟੋਟ ਨੇ ਇੱਕ ਗੁਬਾਰ ਜਿਹਾ ਮੇਰੇ ਅੰਦਰ ਪੈਦਾ ਕਰ ਦਿੱਤਾ ਜਿਹਦੇ ਵਿੱਚ ਮੈਂ ਰੁਲ ਰਿਹਾ ਕਿ ਮੇਰੇ ਲਈ ਸੰਸਾਰ ਕਾਲਾ ਸ਼ਾਹ ਹੋ ਗਿਆ ਤੇ ਫਿਰ ਇਹ ਸੁੰਝ ਛਾ ਗਈ। ਮੈਂ ਡਰਾਂ ਕਿ ਹਾਏ ਮੈਂ ਇਕੱਲੀ ਹਾਂ, ਮੇਰਾ ਆਪਣਾ ਆਪ ਹੀ ਰਾਕਸ਼ ਹੋ ਕੇ ਮੈਨੂੰ ਪਿਆ ਖਾਏ। ਮੈਂ ਡੋਲੀ ਡੋਲੀ ਕੀ, ਮੈਂ ਤੇ ਰੋੜੀ ਗਈ, ਡੋਬੀ ਗਈ। ਮੈਂ ਬੜੇ ਹੰਬਲੇ ਮਾਰੇ, ਸੋਚਾਂ ਕਿ ਤ੍ਰਾਣ ਕਰਤਾ ਪ੍ਰੇਮ ਅਵਤਾਰ ਸ੍ਰਿਸ਼ਟੀ ਦਾ ਪਾਰ ਲਾਉਣ ਵਾਲੇ ਪਿਆਰੇ ਸਤਿਗੁਰ ਜੀ ਮੇਰੇ ਨਿਜ ਗੁਰੂ, ਹਾਂ ਗੁਰੂਆਂ ਦੇ ਚਰਨਾਂ ਵਿਚ ਲੱਗੇ ਰਹਿਣ ਨਾਲ ਵੱਧ ਤੋਂ ਵੱਧ ਦੁੱਖ ਇਹੀ ਹੋ ਸਕਦਾ ਨਾ ਕਿ ਰਾਜ ਖੁੱਸ ਜਾਏ। ਸੋ ਇਹ ਕੀ ਗੱਲ ਹੋਈ, ਖੁੱਸਦਾ ਤੇ ਖੁੱਸ ਜਾਏ। ਜੇ ਸਿਦਕ ਹੈ, ਪ੍ਰੇਮ ਹੈ, ਟੇਕ ਹੈ, ਤਾਂ ਫਿਰ ਰਾਜ ਤੇ ਫਕੀਰੀ ਦਾ ਸੁੱਖ ਤੋਂ ਕੀ ਫਰਕ ਪਾਉਂਦਾ। ਮੈਂ ਸੋਚਾਂ, ਮੈਂ ਸਮਝਾਂ, ਪਰ ਕਲੇਜੇ ਦੀ ਸੁੰਝ ਤੇ ਸੱਖਣਾਪਣ ਨਾ ਹੀ ਘਟੇ। ਪਰ ਹੇ ਮੇਰੀ ਅੰਬੜੀਏ, ਤੇਰੀ ਮਿੱਠੀ ਬਾਣੀ ਤੇ ਤੇਰੇ ਪਿਆਰ ਭਰੇ ਕਲਾਵੇ ਨੇ ਮੈਨੂੰ ਧੂਹ ਕੇ ਨਰਕ ਤੋਂ ਕੱਢ ਲਿਆ। ਅੰਮਾ ਜੀ, ਮੈਂ ਕਿਉਂ ਨਿੰਦਿਆ ਸੁਣੀ? ਜੇ ਸੁਣੀ ਤਾਂ ਮੈਂ ਅਡੋਲ ਪਰਬਤ ਵਰਗੂ ਕਿਉਂ ਨਾ ਰਹੀ? ਕਿਉਂ ਨਾ ਮੈਂ ਕਿਹਾ ਕਿ ਇਹ ਸਾਰੇ ਝੱਠ ਮਾਰਦੇ ਨੇ? ਜੋ ਬੜੇ ਪ੍ਰੇਮ ਨਾਲ ਮਾਂ ਸੁਣ ਰਹੀ ਸੀ ਨਾ, ਵਿੱਚੋਂ ਬੋਲੀ, ਮੇਰੀ ਪੁੱਤਰੀ, ਬੇਟਾ ਜੀ, ਉਹ ਸਿਦਕ ਭਰੀ ਅਮੋਲਕ ਦਾਤ ਹੈ, ਇਸ ਦਾ ਆਉਣਾ ਕਠਨ, ਇਸ ਦਾ ਪੱਕਣਾ ਕਠਨ, ਇਸ ਦਾ ਕਾਇਮ ਰਹਿਣਾ ਕਠਨ। ਸਤਿਗੁਰਾਂ ਦਾ ਵਾਕ ਹੈ, ਸਹਿਸਾ ਇਹ ਸੰਸਾਰ ਹੈ, ਮਰ ਜੰਮੈ ਆਇਆ ਜਾਇਆ, ਇਸ ਸੰਸਾਰ ਦਾ ਇਹ ਰੂਪ ਹੈ। ਸੰਸਾਰ ਤੇ ਸੰਸਾਰ ਤੋਂ ਕੌਣ ਬਚੇ? ਸੱਚ ਜਾਣੀ, ਸੰਸਾਰ ਦਾ ਨਾ ਹੀ ਸੰਸਿਆ ਦਾ ਸੰਸਾਰ ਘਰ ਹੈ, ਜਿਨ੍ਹਾਂ ਦਾ ਕਹੋ ਨਾਨਕ ਸੰਸਾਰ ਭ੍ਰਮ ਚੁਕਾ ਪਾਇਆ ਪਦ ਨਿਰਵਾਣ। ਸਮਝੀਏ, ਅਰਥਾਤ ਸੰਸਾਰ ਸੰਸਾਰ ਹੈ, ਅਸੰਸਾ ਤੇ ਭਰਮ ਦਾ ਮਿਟ ਜਾਣਾ ਹੀ ਪੂਰਨ ਪਦ ਹੈ। ਸੋ ਬੀਬੀ, ਜਦ ਮਨ ਵਿਚੋਂ ਸੰਸੇ ਭਰਮ ਦਾ ਸੁਭਾਅ ਸਾਰਾ ਮਿਟ ਜਾਏ ਤਾਂ ਸਿਦਕ ਦੀ ਅਵਸਥਾ ਆਉਂਦੀ ਹੈ। ਜਦ ਸਿਦਕ ਪੂਰਾ ਆ ਗਿਆ ਤਦ ਤਤ ਗਿਆਨ ਆ ਗਿਆ। ਸਤਿਗੁਰਾਂ ਦਾ ਵਾਕ ਹੈ, ਜਾਂ ਕੈ ਹਿਰਦੈ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ। ਹੇ ਪੁੱਤਰੀ ਜੀਓ, ਇਹ ਜਿਹੜੀ ਸਾਡੀ ਅਕਲ ਹੈ ਨਾ, ਇਹ ਸੰਸਿਆ ਵਿਚ ਰਹਿੰਦੀ ਹੈ। ਜਦੋਂ ਸੰਸੇ ਮਿਟ ਗਏ ਤਦੋਂ ਸਿਦਕ ਆਉਂਦਾ ਹੈ। ਜਦੋਂ ਸੰਸੇ ਮਿਟ ਗਏ ਤਦੋਂ ਮਨ ਟਿਕ ਜਾਂਦਾ, ਤਤ ਗਿਆਨ ਪ੍ਰਗਟ ਹੁੰਦਾ ਹੈ। ਬੁੱਧੀ ਤੇ ਗਿਆਨ ਔਰ ਤਤ ਗਿਆਨ ਦੇ ਵਿਚਕਾਰ ਸਿਦਕ ਦਾ ਡੇਰਾ ਹੈ। ਸਗੋਂ ਇੰਜ ਕਹੀਏ ਕਿ ਸਿਦਕ ਦਾ ਆਉਣਾ ਹੀ ਤਤ ਗਿਆਨ ਦਾ ਆਉਣਾ ਹੈ। ਸੋਚ ਲਓ ਕਿ ਸਿਦਕ ਕਿਤਨੀ ਉੱਚੀ ਵਸਤੂ ਹੈ। ਜਿਹਦੇ ਅੰਦਰ ਸਿਦਕ ਹੈ ਉਹਦੇ ਅੰਦਰ ਸਾਧਕ ਹੈ, ਜਿਹਦੇ ਅੰਦਰ ਸਾਧਕ ਹੈ ਉਹਦੇ ਅੰਦਰ ਹੀ ਸਦਾ ਸਥਿਰ ਰਹਿਣ ਵਾਲੇ ਪ੍ਰਮਾਤਮਾ ਦੀ ਜੋਤ ਪ੍ਰਗਟ ਹੁੰਦੀ ਹੈ। ਹੁਣ ਰਾਣੀ ਜੋ ਬੜੇ ਧਿਆਨ ਨਾਲ ਸੁਣ ਰਹੀ ਸੀ ਨਾ, ਜਗਿਆਸਾ ਵਸ ਬੋਲੀ, ਮਾਤਾ ਤੋਂ ਵਧੀਕ ਮਮਤਾ ਨਾਲ ਤਾਰਨ ਵਾਲੀ ਅੰਮੀ ਜੀਓ, ਇਹ ਸੰਸਾਰ ਕਿਸ ਤਰ੍ਹਾਂ ਮਿਟੇ? ਮੈਂ ਅੱਜ ਸੰਸਾਰ ਮਿਟਣ ਵਾਸਤੇ ਕਿਤਨਾ ਦਾਨ ਕੀਤਾ। ਮੈਂ ਇਸ ਰੰਜ ਵਿਚ ਰੋਟੀ ਨਹੀਂ ਖਾਧੀ, ਪਛਤਾਵੇ ਵਿਚ ਰੋ ਰੋ ਕੇ ਫਾਵੀ ਹੋ ਗਏ। ਮੈਂ ਸੋਚਾਂ ਵਿਚਾਰਾਂ ਨਾਲ ਇਸ ਨੂੰ ਅੰਦਰੋਂ ਧੱਕ ਧੱਕ ਕੇ ਕੱਢਿਆ, ਪਰ ਇਸ ਪਾਪੀ ਨਾਲ ਇਹ ਪੇਸ਼ ਨਹੀਂ ਗਈ। ਮੇਰੀ ਤਾਂ ਸਮਝ ਇਹ ਹੈ ਕਿ ਤੁਹਾਡੇ ਪਾਸ ਕੋਈ ਜਾਦੂ ਹੈ ਜੋ ਸੰਸਾਰ ਮੇਟਦਾ ਹੈ। ਮਾਂ ਹੱਸੀ ਬੋਲੀ, ਬੀਬੀ, ਇਹ ਸਾਰੇ ਡੋਲਣਾ ਦਾ ਧਿਰ ਸਤਿਗੁਰ ਦੀ ਬਾਣੀ ਹੈ। ਇਸ ਰੋਗ ਦਾ ਔਰ ਇਸ ਦੇ ਦਾਰੂ ਦਾ ਸਾਰਾ ਹਾਲ ਬਾਣੀ ਵਿਚ ਦਰਜ ਕੀਤਾ ਹੋਇਆ ਹੈ। ਸਤਿਗੁਰ ਕਹਿੰਦੇ ਨੇ, ਕਰਮੀ ਸਹਿਜ ਨਾ ਉਪਜੈ, ਵਿਣ ਸਹਿਜੇ ਸਹਿਸਾ ਨਾ ਜਾਏ, ਨਹੀਂ ਜਾਏ ਸਹਿਸਾ ਕਿਤੇ ਸੰਯਮ, ਰਹੇ ਕਰਮ ਕਮਾਏ। ਸਹਿਸੇ ਜੀਵ ਮਲੀਨ ਹੈ, ਇਤ ਸੰਯਮ ਧੂਤ ਆ ਜਾਏ। ਮਨ ਧੋਵੋ ਸ਼ਬਦ ਲਾਗੋ, ਹਰਸਿਓ ਰਹੋ ਚਿਤ ਲਾਏ, ਕਹੇ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਇਹ ਸਹਿਸਾ ਇਹੋ ਜਾਏ।